ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨਾ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨਾ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚਹਿ ਸਭ ਜੀਆ ਸੋ ਪ੍ਰਸੰਨ ਪਏ ਸਤਿਗੁਰ ਪ੍ਰਭੂ ਕਛ ਬਿਘਨ ਨਾ ਥੀਆ ਜਾ ਕਾ ਅੰਗ ਦਇਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਜਾ ਕਾ ਅੰਗ ਦਇਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤ ਨਾਮ ਵਾਹਿਗੁਰੂ ਸਾਹਿਬ ਜੀਓ ਜਿਉਂ ਬੁਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਨੂੰ ਆਪ ਜੀ ਨੇ ਹੁਣੇ ਹੁਣੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਇਸ ਪਾਵਨ ਦਰ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਤਥਾ PTC ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਪਾਠ ਰੂਪ ਵਿੱਚ ਸ਼ਰਵਣ ਕੀਤਾ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰਦੇ ਹਾਂ। ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਦੀ ਸਾਂਝ ਲਈ ਸਾਰੀ ਸੰਗਤ ਨੂੰ ਹੱਥ ਜੋੜ ਕੇ ਅਰਜ਼ ਹੈ, ਸਾਰੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਮੀਰੀ ਪੀਰੀ ਧਾਰਨ ਦਿਵਸ ਵੀ ਹੈ। ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੋ ਪੁਰਬ ਮਨਾਉਂਦੇ ਹਾਂ, ਆਗਮਨ ਪੁਰਬ ਅਤੇ ਜੋਤੀ ਜੋਤ ਸਮਾਨ ਪੁਰਬ। ਉਹਨਾਂ ਦਾ ਗੁਰਤਾ ਗੱਦੀ ਦਿਵਸ ਨਹੀਂ ਮਨਾਇਆ ਜਾਂਦਾ, ਚੂੰਕਿ ਇੱਥੇ ਆਮਨ ਤੇ ਕਿਸੇ ਨੇ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਉਹ ਕਰਤੇ ਪੁਰਖ ਵੱਲੋਂ ਹੀ ਸਤਿਗੁਰੂ ਸਰੂਪ ਵਿੱਚ ਸਾਜ ਕੇ ਸੰਸਾਰ ਤੇ ਪ੍ਰਗਟ ਹੋਏ ਸਨ। ਬਾਕੀ ਅੱਠ ਗੁਰੂ ਸਾਹਿਬਾਨ ਜੀ ਦੇ ਅਸੀਂ ਤਿੰਨ ਪੁਰਬ ਮਨਾਉਂਦੇ ਹਾਂ, ਆਗਮਨ ਪੁਰਬ, ਗੁਰਤਾ ਗੱਦੀ ਪੁਰਬ ਅਤੇ ਜੋਤੀ ਜੋਤ ਸਮਾਵਨ ਪੁਰਬ। ਪਰ ਛੇਵੇਂ ਪਾਤਸ਼ਾਹ ਜੀ ਦੇ ਅਸੀਂ ਚਾਰ ਪੁਰਬ ਮਨਾਉਂਦੇ ਹਾਂ, ਆਗਮਨ ਪੁਰਬ, ਗੁਰਤਾ ਗੱਦੀ ਪੁਰਬ, ਮੀਰੀ ਪੀਰੀ ਧਾਰਨ ਦਿਵਸ, ਜੋ ਕਿ ਤਖ਼ਤ ਨਿਸ਼ੀਨੀ ਸਮੇਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਤਥਾ ਉਹਨਾਂ ਦਾ ਜੋਤੀ ਜੋਤ ਸਮਾਵਨ ਪੁਰਬ। ਚੂੰਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜ਼ੁਲਮ ਦੇ ਅਧੀਨ ਉਸ ਸਮੇਂ ਜ਼ਾਲਮ ਬਾਦਸ਼ਾਹ ਵੱਲੋਂ ਸ਼ਹੀਦ ਕਰ ਦਿੱਤਾ ਗਿਆ, ਸ਼ਹੀਦ ਕਰਨ ਸਮੇਂ ਆਪਣੀ ਈਨ ਮਨਾਉਂਦਿਆਂ ਆਖਿਆ, ਆਪਣੀ ਜਿੱਦ ਛੱਡ ਕੇ ਸਾਡੀ ਗੱਲ ਮੰਨ ਲਓ। ਸਾਹਿਬ ਕਹਿਣ ਲੱਗੇ, ਸੱਚ ਦੀ ਆਵਾਜ਼ 'ਤੇ ਸਦਾ ਪਹਿਰਾ ਦਿੰਦੇ ਰਹਾਂਗੇ, ਸੱਚ ਨੂੰ ਪ੍ਰਚਾਰਨ ਹਿੱਤ ਅਤੇ ਸੱਚ ਦਾ ਝੰਡਾ ਬੁਲੰਦ ਕਰਨ ਹਿੱਤ ਅਸੀਂ ਸਦਾ ਕਾਇਮ ਰਹਾਂਗੇ। ਹੱਦ ਹੋ ਗਈ ਹੈ, ਕਹਿਣ ਲੱਗੇ ਤੁਹਾਨੂੰ ਅਸਾਂ ਹੁਣੇ ਹੁਣੇ ਸ਼ਹੀਦ ਕਰ ਦੇਣਾ, ਤੁਹਾਨੂੰ ਖਤਮ ਕਰ ਦਿਆਂਗੇ, ਤੁਹਾਡੀ ਸੱਚ ਦੀ ਆਵਾਜ਼ ਕਿੱਥੋਂ ਨਿਕਲੇਗੀ। ਹਜ਼ੂਰ ਦੇ ਉਸ ਸਮੇਂ ਦੇ ਬੋਲ ਇੱਕ ਅਦੀਬ ਦੀ ਕੀਤੀ ਕਲਮ ਬੰਦ ਤੋਂ, ਮੇਰੀ ਸਦਾ ਕੋ ਦਬਾਣਾ ਤੋ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਇਹ ਮੇਰੇ ਖਿਆਲੋਂ ਕੀ ਪਰਵਾਜ਼ ਕੋ ਰੋਕਣੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਉਹ ਧੰਨ ਸ਼੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ, ਮੈਂ ਬੇਨਤੀ ਕਰਨ ਲੱਗਾ, ਲਾਹੌਰ ਜਾਣ ਸਮੇਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਆਪਣੇ ਪਾਸ ਬਿਠਾਇਆ, ਸੱਜੇ ਹੱਥ ਵਿੱਚ ਕਿਰਪਾਨ ਪਕੜਾਈ ਅਤੇ ਸੱਜੇ ਹੱਥ ਦੀ ਉਂਗਲ ਥੱਲੇ ਰਖਵਾ ਕੇ ਕਹਿਣ ਲੱਗੇ, ਆਪਣੀ ਕਿਰਪਾਨ ਨਾਲ ਆਪਣੀ ਉਂਗਲ ਆਪ ਕੱਟੋ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਪਣੇ ਹੱਥ ਨਾਲ ਕਿਰਪਾਨ ਉੱਪਰ ਉਠਾਉਂਦੇ ਨੇ ਅਤੇ ਜਦੋਂ ਆਪਣੀ ਉਂਗਲ ਕੱਟਣ ਵਾਸਤੇ ਉਹ ਕਿਰਪਾਨ ਉਂਗਲ ਵੱਲ ਲਿਆਉਂਦੇ ਨੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਜੂ ਪਕੜ ਲੈਂਦੇ ਨੇ, ਕਹਿੰਦੇ ਨੇ ਮੈਂ ਦੇਖਣਾ ਚਾਹੁੰਦਾ ਸਾਂ ਗੁਰੂ ਦੇ ਹੁਕਮ ਵਿੱਚ ਕਿੰਨੇ ਕਹੋ ਪ੍ਰਵਾਨ ਹੋ ਗਏ, ਮੈਂ ਦੇਖਣਾ ਚਾਹੁੰਦਾ ਸਾਂ ਸਾਹਸ ਕਿਤਨਾ ਹੈ ਵੀ ਆਪਣਾ ਆਪਾ ਵੀ ਕਟਾਉਣਾ ਪਏ ਅਤੇ ਕਿਤੇ ਗੁਰੇਜ਼ ਤਾਂ ਨਹੀਂ ਕਰਦੇ, ਉਹ ਵੀ ਤੁਸਾਂ ਬਚਨ ਪੂਰਾ ਕਰਨ ਦਾ ਕਦਮ ਉਠਾਇਆ। ਹੁਣ ਅਗਲੀ ਗੱਲ ਧਿਆਨ 'ਚ ਰੱਖ ਲਓ, ਤੁਸਾਂ ਦੋ ਤਲਵਾਰਾਂ ਪਹਿਨਣੀਆਂ ਨੇ, ਪਰ ਪਹਿਲੀ ਗੱਲ ਧਿਆਨ 'ਚ ਰੱਖਣਾ, ਕਿਰਪਾਨ ਨੂੰ ਕਦੀ ਨਫ਼ਰਤ ਦੀ ਭਾਵਨਾ ਵਿੱਚ ਨਹੀਂ ਚਲਾਉਣੀ। ਜਦੋਂ ਧਰਮਾਂ ਦੀ ਨਫ਼ਰਤ ਪੈਦਾ ਹੋ ਜਾਂਦੀ ਹੈ, ਉਸ ਸਮੇਂ ਕੋਈ ਇੱਕ ਧਰਮ ਦੂਜੇ ਧਰਮ 'ਤੇ ਹਮਲਾ ਕਰਦੇ, ਉਸ ਧਰਮ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕਰਦੇ, ਉਹ ਕਿਰਪਾਨ ਜ਼ਾਲਮ ਬਣ ਜਾਂਦੀ ਹੈ ਅਤੇ ਜ਼ੁਲਮ ਪੈਦਾ ਕਰਦੀ ਹੈ। ਇਸ ਕਰਕੇ ਨਫ਼ਰਤ ਦੀ ਭਾਵਨਾ ਵਿੱਚ ਕਦੀ ਕਿਰਪਾਨ ਨਹੀਂ ਚਲਾਉਣੀ। ਦੂਜੀ ਗੱਲ ਆਖੀ ਨੇ, ਬਦਲੇ ਦੀ ਭਾਵਨਾ ਵਿੱਚ ਕਦੀ ਕਿਰਪਾਨ ਨਹੀਂ ਚਲਾਉਣੀ ਕਿ ਇਸ ਨੇ ਮੇਰੇ ਨਾਲ ਇੰਜ ਕੀਤਾ, ਮੈਂ ਇਸ ਦਾ ਬਦਲਾ ਲੈ ਕੇ ਹਟਣਾ। ਅੱਜ ਬਹੁਤਾਤ ਸੰਸਾਰ ਵਿੱਚ ਐਸੇ ਲੋਕ ਬੇਨਤੀ ਕਰਦੇ ਆ, ਬੜਾ ਜ਼ੁਲਮ ਕਰ ਬੈਠਦੇ ਨੇ। ਜਦੋਂ ਬਦਲਾ ਲਊ ਭਾਵਨਾ ਕਈ ਵਾਰੀ ਤੇ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ, ਮੇਰੇ ਬਾਪ ਨਾਲ ਇੰਜ ਕੀਤਾ, ਮੈਂ ਘੱਟ ਕਰਾਂ ਤੇ ਪਿਤਾ ਦਾ ਪੁੱਤਰ ਕਦਾ ਹੋਇਆ, ਹੱਦ ਹੋ ਗਈ ਹੈ। ਇਹ ਬਦਲਾ ਲਊ ਭਾਵਨਾ ਵਿੱਚ ਵੀ ਹਜ਼ੂਰ ਕਹਿਣ ਲੱਗੇ ਕਦੀ ਕਿਰਪਾਨ ਨਹੀਂ ਚਲਾਉਣੀ। ਤੇ ਤੀਜੀ ਗੱਲ ਮੈਂ ਬੇਨਤੀ ਕਰਨ ਲੱਗਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸਮਝਾਇਆ ਵੀ ਗੁੱਸੇ ਵਿੱਚ ਕਦੀ ਕਿਰਪਾਨ ਨਹੀਂ ਚਲਾਉਣੀ, ਕ੍ਰੋਧ ਆਇਆ ਤੇ ਕਿਰਪਾਨ ਕੱਢ ਲਈ। ਇਸ ਕਰਕੇ ਇਹ ਹਿਦਾਇਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਦਿੱਤੀ। ਜਦੋਂ ਆਪ ਸ਼ਹੀਦ ਹੋ ਗਏ ਨੇ, ਬਾਬਾ ਬੁੱਢਾ ਸਾਹਿਬ ਜੀ ਚੂਕੇ ਮਰਿਆਦਾ ਮੁਤਾਬਕ ਸੰਘਾਸਨ ਤੇ ਬਿਠਾਉਣ ਦੀ ਮਰਿਆਦਾ ਅੱਜ ਧੰਨ ਬਾਬਾ ਬੁੱਢਾ ਸਾਹਿਬ ਜੀ ਨਿਭਾਵਣ ਹਿੱਤ ਸਹਿਲੀ ਟੋਪੀ ਜੋ ਚੱਲਦੀ ਆਈ ਮਰਿਆਦਾ ਮੁਤਾਬਕ ਜਦੋਂ ਨਿਭਾਵਣ ਲੱਗੇ ਇਹ ਮਰਿਆਦਾ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ ਹੁਣ ਇਸ ਸਮੇਂ ਸ਼ਾਂਤੀ ਨਾਲ ਸਹਿਲੀ ਟੋਪੀ ਧਾਰਨ ਦਾ ਦਿਨ ਨਹੀਂ, ਹੁਣ ਤੇ ਦੋ ਕਿਰਪਾਨਾਂ ਪਹਿਨਣ ਦਾ ਸਮਾਂ ਆ ਗਿਆ। ਇਸ ਕਰਕੇ ਬਾਬਾ ਬੁੱਢਾ ਜੀ ਇਸ ਸਮੇਂ ਸਹਿਲੀ ਟੋਪੀ ਨਾ ਪਹਿਨਾਓ, ਇਸ ਸਮੇਂ ਦੋ ਤਲਵਾਰਾਂ ਪਹਿਨਾਓ। ਉਸ ਸਮੇਂ ਬੇਨਤੀ ਕਰ ਦੇਵਾਂ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨਾਈਆਂ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਇੱਕ ਮੀਰੀ ਦੀ ਤਲਵਾਰ, ਇੱਕ ਪੀਰੀ ਦੀ ਤਲਵਾਰ, ਇੱਕ ਸੱਚ ਨੂੰ ਪ੍ਰਚਾਰਨ ਦੀ ਤਲਵਾਰ। ਧਿਆਨ 'ਚ ਰੱਖ ਲੈਣਾ, ਸੱਚ ਨੂੰ ਪ੍ਰਚਾਰਨ ਦੀ ਅਤੇ ਇੱਕ ਝੂਠ ਨੂੰ ਨਿਵਾਰਨ ਦੀ, ਇਹ ਦੋ ਤਲਵਾਰਾਂ ਪਹਿਨੀਆਂ। ਇਸ ਵਿੱਚ ਮੀਰ ਨੂੰ ਮੀਰੀ ਚਲਾਉਣ ਦੀ ਜਾਚ ਸਿਖਾ ਦਿੱਤੀ, ਇਸ ਵਿੱਚ ਇੱਕ ਪੀਰ ਨੂੰ ਪੀਰੀ ਚਲਾਉਣ ਦੀ ਜਾਚ ਸਿਖਾ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਬੇਨਤੀ ਕਰ ਦੇਵਾਂ, ਗੱਦੀ ਦੀ ਥਾਂ 'ਤੇ ਤਖ਼ਤ ਬਣਾ ਦਿੱਤਾ। ਅੱਜ ਤੱਕ ਤਖ਼ਤ ਰਾਜਿਆਂ ਦੇ ਹੋਏ ਕਰਦੇ ਸਨ, ਰਾਜੇ ਬਦਲ ਜਾਂਦੇ, ਤਖ਼ਤ ਬਦਲ ਜਾਂਦੇ, ਹੁਣ ਐਸਾ ਤਖ਼ਤ ਸਿਰਜਿਓ ਨੇ, ਉਹ ਤਖ਼ਤ ਕਿਸੇ ਵਿਅਕਤੀ ਦਾ ਤਖ਼ਤ ਨਹੀਂ ਬਲਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰ ਦਿੱਤੀ, ਗੱਦੀ ਦੀ ਥਾਂ ਤਖ਼ਤ ਬਣਾ ਦਿੱਤਾ। ਬੇਨਤੀ ਕਰ ਦੇਵਾਂ, ਹਜ਼ੂਰ ਹੁਕਮ ਕੀਤਾ ਮੇਰੀ ਚੰਗੀ ਭੇਟਾ ਅੱਜ ਤੋਂ ਬਾਅਦ ਮੇਰੀ ਖੁਸ਼ੀ ਲੈਣੀ ਹੋਵੇ ਤੇ ਸ਼ਸਤਰ ਭੇਟ ਕਰਨਾ, ਮੇਰੀ ਖੁਸ਼ੀ ਲੈਣੀ ਹੋਵੇ, ਚੰਗੀ ਜਵਾਨੀ ਭੇਟ ਕਰਨਾ, ਮੇਰੀ ਖੁਸ਼ੀ ਲੈਣੀ ਹੋਵੇ ਘੋੜੇ ਭੇਟ ਕਰਨਾ, ਇਹ ਹਕੀਕਤ ਸੰਗਤ ਦੀ ਥਾਂ ਤਿਆਰ ਬਰ ਤਿਆਰ ਫੌਜ ਬਣਾ ਦਿੱਤੀ, ਧਰਮਸ਼ਾਲਾ ਦੀ ਥਾਂ ਕਿਲ੍ਹੇ ਬਣਾ ਦਿੱਤੇ। ਲੋਹਗੜ੍ਹ ਕਿਲ੍ਹਾ ਸਾਡੀਆਂ ਅੱਖਾਂ ਸਾਹਮਣੇ ਮੌਜੂਦ ਹੈ, ਧਰਮਸ਼ਾਲਾ ਦੀ ਥਾਂ ਕਿਲ੍ਹੇ ਬਣਾ ਦਿੱਤੇ, ਸੰਗਤ ਦੀ ਥਾਂ ਤਿਆਰ ਬਰ ਤਿਆਰ ਫੌਜ ਬਣਾ ਦਿੱਤੀ, ਗੱਦੀ ਦੀ ਥਾਂ ਤਖ਼ਤ ਬਣਾ ਦਿੱਤਾ। ਔਰ ਇਹ ਸੱਚਾਈ ਹੈ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਇਸ ਕਰਤੱਵ ਨੂੰ, ਇਸ ਕਦਮ ਨੂੰ ਆਮ ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ ਵੀ ਇਹ ਕੀ ਹੋਇਆ। ਪਰ ਖੇਤੀ ਵਾੜ ਸੋ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗਾ, ਧਿਆਨ 'ਚ ਰੱਖ ਲੈਣਾ, ਸੱਪ ਲਪੇਟੇ ਚੰਨਣਾ, ਬੂਹਾ ਜੰਦਰਾ ਕੁੱਤਾ ਜਾਗੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਜ਼ਿਮੀਂਦਾਰ ਦੀ ਖੇਤੀ ਕੀਮਤੀ ਹੋਵੇ, ਉਸ ਨੂੰ ਉਜਾੜਨ ਵਾਲੇ ਹੋਵਣ, ਅਤੇ ਜ਼ਿਮੀਂਦਾਰ ਆਸੇ ਪਾਸੇ ਮੋਢੀਆਂ ਦੀ ਵਾੜ ਕਰਦਾ, ਮੇਰੀ ਖੇਤੀ ਬਚੀ ਰਹੇ। ਜੇ ਬਹੁਤ ਸੁੰਦਰ ਬਾਗ ਹੋਵੇ, ਆਸੇ ਪਾਸੇ ਕਿੱਕਰ ਬੀਜ ਦਿੰਦਾ ਤਾਂ ਕਿ ਇਹ ਕੰਡਿਆਂ ਦੀ ਵਾੜ ਹੇਠ ਮੇਰਾ ਬਾਗ ਬਚਿਆ ਰਹੇ। ਜੇ ਬਹੁਤ ਕੀਮਤੀ ਅਤੇ ਖੁਸ਼ਬੂ ਵੰਡਣ ਵਾਲਾ ਚੰਨਣ ਹੋਵੇ, ਉਸ ਦੇ ਇਰਦ ਗਿਰਦ ਸੱਪ ਲਪੇਟੇ ਜਾਏ ਤਾਂ ਕਿ ਇਸ ਚੰਨਣ ਦੀ ਰਖਵਾਲੀ ਇਸ ਸੱਪਾਂ ਰਾਹੀਂ ਹੁੰਦੀ ਰਹੇ। ਜੇ ਸੁੰਦਰ ਘਰ ਬਣਾਇਆ, ਅੰਦਰ ਕੀਮਤੀ ਸਮਾਨ ਹੈ ਅਤੇ ਦਰਵਾਜ਼ਾ ਵੀ ਲਗਾਇਆ, ਧਿਆਨ 'ਚ ਰੱਖ ਲੈਣਾ, ਉਸ ਦਰਵਾਜ਼ੇ ਨੂੰ ਜਿੰਦਰਾ ਲਗਾਇਆ, ਉਸ ਦੀ ਰਖਵਾਲੀ ਵਾਸਤੇ ਕੁੱਤਾ ਬਿਠਾਇਆ, ਉਸ ਦੀ ਰਖਵਾਲੀ ਵਾਸਤੇ ਮੈਂ ਬੇਨਤੀ ਕਰਦੇ ਹਾਂ ਚੌਂਕੀਦਾਰ ਬਿਠਾਇਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਧਰਮ ਦੀ ਖੇਤੀ ਨੂੰ ਸੁਰੱਖਿਅਤ ਰੱਖਣ ਵਾਸਤੇ ਅਤੇ ਰਾਜ ਦੀ ਖੇਤੀ ਨੂੰ ਸੁਰੱਖਿਅਤ ਰੱਖਣ ਵਾਸਤੇ ਧਰਮ ਵੀ ਬਚਿਆ ਰਹੇ, ਉਹ ਸੱਚ ਦੀ ਸਿਆਸਤ ਵੀ ਬਚੀ ਰਹੇ, ਉਸ ਆਧਾਰ 'ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਇੱਥੇ ਮੈਂ ਅਰਜ਼ ਕਰਨ ਲੱਗਾ, ਦੂਜੀ ਜੰਗ ਵੇਲੇ ਜੋ ਮੀਰੀ ਦੀ ਤਲਵਾਰ ਟੁੱਟ ਗਈ, ਉਸ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਪੀਰੀ ਦੀ ਤਲਵਾਰ ਕੱਢ ਕੇ ਉਸ ਨੂੰ ਵਰਤਣਾ ਚੰਗਾ ਨਹੀਂ ਸਮਝਿਆ, ਬਲਕਿ ਹੱਥ ਨਾਲ ਪਟਕਾ ਕੇ ਮਾਰ ਦਿੱਤਾ। ਪਰ ਕਹਿਣ ਲੱਗੇ ਮੀਰੀ ਦੀ ਥਾਂ ਮੀਰੀ ਦੀ ਤਲਵਾਰ ਚੱਲੇਗੀ ਅਤੇ ਪੀਰੀ ਦੀ ਥਾਂ 'ਤੇ ਪੀਰੀ ਦੀ ਤਲਵਾਰ ਚੱਲੇਗੀ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਤੀਜੀ ਜੰਗ ਵੇਲੇ ਭਾਈ ਜੋਧ ਸ਼ਾਹ ਨੇ ਆਖਿਆ, ਮਹਾਰਾਜ ਇਸ ਸਮੇਂ ਮੁਗਲਈ ਫੌਜ ਸੁੱਤੀ ਪਈ ਹੈ ਅਤੇ ਅਸੀਂ ਸੁੱਤੀ ਪਈ ਫੌਜ 'ਤੇ ਹਮਲਾ ਕਰ ਦਈਏ, ਇਹਨਾਂ ਦਾ ਨਿਸਤੋ ਨਬੂਦ ਹੋ ਜਾਏਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਗਰਜਵੀਂ ਆਵਾਜ਼ ਵਿੱਚ ਆਖਿਆ, ਉਹ ਭਾਈ ਜੋਧ ਸ਼ਾਹ ਇਹ ਕੀ ਆਖਿਆ ਹੈ ਜੀ, ਇਹ ਅਸੂਲ ਦੇ ਉਲਟ ਗੱਲ ਕਿਉਂ ਪਿਆ ਕਰਦਾ ਹੈ? ਕਹਿਣ ਲੱਗੇ ਰੋਗੀ ਹੋਵੇ, ਬਿਰਧ ਹੋਵੇ, ਸ਼ਰਨਾਗਤ ਆ ਜਾਏ, ਸ਼ਸਤਰਹੀਨ ਹੋਵੇ, ਬਾਲ ਹੋਵੇ, ਬਿਰਧ ਹੋਵੇ ਅਤੇ ਇਸਤਰੀ ਹੋਵੇ, ਇਹਨਾਂ ਸੱਤਾਂ 'ਤੇ ਜੋ ਵਾਰ ਕਰਦਾ ਹੈ ਉਸ ਦਾ ਸਭ ਤੇਜ਼ ਪ੍ਰਤਾਪ ਨਸ਼ਟ ਹੋ ਜਾਂਦਾ ਹੈ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਆਪਣੇ ਜੀਵਨ ਨੂੰ ਸੰਸਾਰ ਦੇ ਵਿੱਚ ਇੱਕ ਐਸਾ ਸ਼ਸਤਰਧਾਰੀ ਜੀਵਨ ਬਣਾ ਦਿੱਤਾ। ਇਹ ਭਲਿਆ ਅੰਦਰ ਦੀ ਰਾਖੀ ਵੀ ਕਰੀ ਅਤੇ ਬਾਹਰ ਦੀ ਰਾਖੀ ਵੀ ਕਰੀ, ਬਾਹਰੋਂ ਵੀ ਤੇਰੇ ਧਰਮ 'ਤੇ ਹਮਲਾ ਨਾ ਹੋਵੇ, ਬਾਹਰੋਂ ਤੇਰੇ ਰਾਜ 'ਤੇ ਵੀ ਕੋਈ ਹਮਲਾ ਨਾ ਹੋਵੇ, ਤੂੰ ਤਿਆਰ ਬਰ ਤਿਆਰ ਸੂਰਮਾ ਬਣ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ। ਛੋਟੀ ਜਿਹੀ ਇੱਕ ਬੇਨਤੀ ਕਰਨ ਲੱਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਭਾਈ ਬਿਧੀ ਚੰਦ ਜੀ ਦੋਵੇਂ ਘੋੜੇ ਵਾਪਸ ਲੈ ਕੇ ਆਏ ਨੇ, ਬੜੇ ਪ੍ਰਸੰਨ ਹੋਏ ਅਤੇ ਭਾਈ ਬਿਧੀ ਚੰਦ ਨੂੰ ਪ੍ਰਸੰਨ ਹੋ ਕੇ ਕਹਿੰਦੇ ਨੇ, ਭਾਈ ਬਿਧੀ ਚੰਦ ਜੀ ਕੁਛ ਮੰਗ ਲਓ। ਅਤੇ ਭਾਈ ਬਿਧੀ ਚੰਦ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹੋ ਅਗਰ ਪ੍ਰਸੰਨ ਹੋਏ ਹੋ ਤਾਂ ਰਹਿਮਤ ਕਰੋ, ਸਤਿਗੁਰੂ ਦਾ ਅੰਗ, ਸਾਧ ਦਾ ਸੰਗ, ਨਾਮ ਦਾ ਰੰਗ ਅਤੇ ਨਿਸ਼ਚਾ ਅਭੰਗ, ਇਹ ਚਾਰ ਦਾਤਾਂ ਮੇਰੀ ਝੋਲੀ ਵਿੱਚ ਪਾ ਦਿਓ। ਸਤਿਗੁਰੂ ਕਹਿਣ ਲੱਗੇ, ਵਾਹ ਭਾਈ ਬਿਧੀ ਚੰਦ ਜੀ, ਸਭ ਕੁਛ ਹੀ ਮੰਗ ਲਿਆ ਜੇ, ਅਗਰ ਸਤਿਗੁਰੂ ਦਾ ਅੰਗ ਬਣ ਗਏ ਉੱਥੇ ਬਾਕੀ ਕਮੀ ਕੋਈ ਨਾ ਰਹਿ ਗਈ, ਅਗਰ ਸਾਧ ਸੰਗਤ ਦਾ ਸੰਗ ਮੰਗ ਲਿਆ ਉੱਥੇ ਕਮੀ ਕੋਈ ਨਾ ਰਹਿ ਗਈ, ਅਗਰ ਨਾਮ ਦਾ ਰੰਗ ਚੜ ਗਿਆ ਉੱਥੇ ਕਮੀ ਕੋਈ ਨਾ ਰਹਿ ਗਈ, ਅਗਰ ਨਿਸ਼ਚਾ ਨਹੀਂ ਡੋਲਿਆ, ਨਿਸ਼ਚਾ ਅਭੰਗ ਹੋ ਗਿਆ ਉੱਥੇ ਕਮੀ ਕੋਈ ਨਾ ਰਹਿ ਗਈ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ, ਵਾਹ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਕਦੇ ਕਮੀ ਨਾ। ਕਹਿਣ ਲੱਗੇ ਤੈਨੂੰ ਕਦੀ ਕੋਈ ਕਮੀ ਨਹੀਂ ਰਹੇਗੀ, ਤੂੰ ਤੇ ਗੁਰੂ ਦਾ ਦਿਲ ਬਣ ਗਿਆ ਹੈ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਨ ਹਾਰੇ ਜਿਨ੍ਹਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਅੱਜ ਦੇ ਦਿਨ ਕਹਿ ਲਈਏ ਗੁਰਤਾ ਗੱਦੀ ਦੀ ਉਸ ਤਖਤ ਨਸ਼ੀਨੀ ਸਮੇਂ ਇਹ ਮੀਰੀ ਪੀਰੀ ਤਲਵਾਰਾਂ ਦੇ ਧਾਰਨ ਦਿਵਸ ਨੂੰ ਅੱਜ ਦੇ ਦਿਨ ਸਾਰੇ ਸੰਸਾਰ ਵਿੱਚ ਇੱਕ ਨਵੀਂ ਸੇਧ ਦਿੱਤੀ। ਭਾਵੇਂ ਉਸ ਸਮੇਂ ਉਹਨਾਂ ਦੀ ਇਸ ਵੱਡੀ ਬਖਸ਼ਿਸ਼ ਦੇ ਕਦਮਾਂ ਤੋਂ ਮੌਜੂਦਾ ਜਹਾਂਗੀਰ ਬੜਾ ਘਬਰਾਇਆ ਅਤੇ ਉਸ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ। ਪਰ ਬੇਨਤੀ ਕਰਦੇ ਹਾਂ ਜੋ ਧਰਮ ਦੇ ਕਿਲ੍ਹੇ ਵਿੱਚ ਰਹਿਣ ਵਾਲੇ ਹੋਣ, ਜੋ ਧਰਮ ਨਾਲ ਜੁੜੇ ਹੋਣ, ਜੋ ਲੋਹਗੜ੍ਹ ਕਿਲ੍ਹੇ ਦੇ ਵਾਸੀ ਹੋਣ ਅਤੇ ਲੋਹਾ ਲੈਣ ਤੋਂ ਸੰਕੋਚ ਨਾ ਕਰ ਸਕਦੇ ਹੋਣ, ਉੱਥੇ ਗਵਾਲੀਅਰ ਦਾ ਕਿਲ੍ਹਾ ਉਹਨਾਂ ਨੂੰ ਕਿੱਥੇ ਕੈਦ ਕਰ ਸਕਦਾ ਹੈ? ਰਾਜਨੀਤਿਕ ਝੰਡੇ ਵੱਖਰੇ ਵੱਖਰੇ ਦੇਸ਼ਾਂ ਦੇ। ਗੱਲ ਧਿਆਨ 'ਚ ਰੱਖਿਓ, ਹਰ ਦੇਸ਼ ਦਾ ਆਪਣਾ ਆਪਣਾ ਰਾਜਨੀਤਿਕ ਝੰਡਾ ਹੈ, ਪਰ ਬੇਨਤੀ ਕਰ ਦੇਵਾਂ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਅੱਜ ਬਖਸ਼ਿਸ਼ ਕਰਕੇ ਜੋ ਹਰ ਦੁਨੀਆ ਦੇ ਕੋਨੇ ਕੋਨੇ 'ਤੇ ਕੇਸਰੀ ਨਿਸ਼ਾਨ ਝੁਲਦਾ ਹੈ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਕਹਿਣ ਲੱਗੇ, ਸਾਡੀ ਧਰਮ ਦੀ ਧੁਜਾ ਦੁਨੀਆ 'ਤੇ ਸਦਾ ਝੂਲਦੀ ਰਹੇਗੀ। ਗੁਰੂ ਕਾ ਸਿੱਖ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਬੈਠਾ ਹੋਵੇਗਾ, ਕਿਸੇ ਦੇਸ਼ ਵਿੱਚ ਹੋਵੇਗਾ, ਉਸ ਦਾ ਆਪਣਾ ਇੱਕੋ ਹੀ ਝੰਡਾ ਹੋਵੇਗਾ ਅਤੇ ਸਾਰੀ ਦੁਨੀਆ ਵਿੱਚ ਉਹ ਝੂਲੇਗਾ। ਕਿ ਧਰਮ ਧੁਜਾ ਹੈ, ਉਹ ਧਰਮ ਦੀ ਧੁਜਾ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਚੱਲੇ ਨੇ ਮੈਦਾਨੇ ਜੰਗ ਵਿੱਚ, ਖੰਡਾ ਪਕੜਿਆ ਨੇ, ਇੱਧਰ ਭਾਈ ਝੰਡਾ ਜੀ ਖਲੋਤੇ ਅਤੇ ਕਹਿਣ ਲੱਗੇ, ਭਾਈ ਝੰਡਾ ਜੀ ਆ ਜਰਾ ਖੰਡਾ ਪਕੜਿਓ। ਉਹ ਖੰਡਾ ਪਕੜਿਆ, ਬੜੇ ਅਦਬ ਅਤੇ ਸਤਿਕਾਰ ਨਾਲ ਆਪਣੇ ਸਿਰ ਉੱਤੇ ਰੱਖ ਲਿਆ। ਹਜ਼ੂਰ ਚਲੇ ਗਏ ਨੇ, ਕਾਫੀ ਲੰਬੇ ਸਮੇਂ ਤੋਂ ਬਾਅਦ ਜਦ ਆਏ ਨੇ ਅਤੇ ਕੀ ਤੱਕਿਆ, ਭਾਈ ਝੰਡਾ ਜੀ ਖੰਡਾ ਸਿਰ 'ਤੇ ਲੈ ਕੇ ਉਵੇਂ ਹੀ ਖਲੋਤੇ ਨੇ। ਹਜ਼ੂਰ ਆਏ, ਘੋੜੇ 'ਤੇ ਉਤਰੇ, ਥਾਪੜਾ ਦਿੱਤਾ, ਕਹਿਣ ਲੱਗੇ, ਵਾਹ ਭਾਈ ਝੰਡਾ, ਤੇਰੇ ਸਿਰ 'ਤੇ ਖੰਡਾ, ਸਾਡੀ ਲੰਬੀ ਸੋਚ ਦਾ ਅੱਜ ਇੱਕ ਹੱਲ ਨਿਕਲ ਆਇਆ। ਅਸੀਂ ਸੋਚਦੇ ਸਾਂ ਸਾਡੇ ਗੁਰੂ ਕੇ ਸਿੱਖਾਂ ਦੇ ਇਸ ਧਰਮ ਦੇ ਮਾਰਗ ਦਾ ਉਹ ਕਿਹੜਾ ਨਿਸ਼ਾਨ ਚਾਹੀਦਾ ਜੋ ਦੂਰੋਂ ਹੀ ਪ੍ਰਤੀਕ ਹੋਵੇ ਕਿ ਇੱਥੇ ਗੁਰੂ ਕੀ ਸੰਗਤ ਬੈਠੀ ਹੈ, ਗੁਰੂ ਕਾ ਖਾਲਸਾ ਬੈਠਾ ਹੈ। ਕਹਿਣ ਲੱਗੇ, ਇਹ ਰਹਿੰਦੀ ਦੁਨੀਆ ਤੱਕ ਇਹ ਝੰਡਾ ਝੂਲਦਾ ਰਹੇਗਾ, ਉੱਪਰ ਇਸ ਦੇ ਖੰਡਾ ਸਦਾ ਲਈ ਸਾਰੇ ਸੰਸਾਰ ਵਿੱਚ ਪ੍ਰਤੀਕ ਕਰੇਗਾ। ਲੋਕ ਕਹਿੰਦੇ ਸਨ ਵੀ ਇੱਕ ਮਿਆਨ ਵਿੱਚ ਦੋ ਤਲਵਾਰਾਂ ਹਰਗਿਜ ਨਹੀਂ ਸਮਾਵਣ, ਪਰ ਕਹਿਣ ਲੱਗੇ ਖੰਡਾ ਬਣ ਗਿਆ। ਇਹ ਮੀਰੀ ਦਾ ਵੀ ਅਤੇ ਪੀਰੀ ਦਾ ਵੀ ਦੋ ਤਲਵਾਰਾਂ ਦਾ ਸੁਮੇਲ ਹੋਵੇਗਾ ਅਤੇ ਰਹਿੰਦੀ ਦੁਨੀਆ ਤੱਕ ਇਹ ਸਦਾ ਲਈ ਹਰ ਗੁਰੂ ਘਰ ਵਿੱਚ ਝੂਲਦਾ ਰਹੇਗਾ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿ ਜਿਨ੍ਹਾਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸਾਰੇ ਸੰਸਾਰ ਨੂੰ ਨਵੀਂ ਸਿਹਤ ਦਿੱਤੀ, ਧਰਮ ਨਾਲ ਵੀ ਜੋੜਿਆ ਅਤੇ ਰਾਜ ਦੀ ਅਵਸਥਾ ਵਿੱਚ ਵੀ ਤਿਆਰ ਬਰ ਤਿਆਰ ਖਾਲਸਾ ਕਰਕੇ ਸਾਡੇ ਜੀਵਨ ਨੂੰ ਐਸਾ ਸਹਾਰਾ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਮੀਰੀ ਪੀਰੀ ਦੋ ਤਲਵਾਰਾਂ ਧਾਰਨ ਦਿਵਸ ਦੀ ਸਮੂਹ ਸੰਗਤਾਂ ਨੂੰ, ਸਮੂਹ ਗੁਰੂ ਸਵਾਰਿਆਂ ਨੂੰ ਹਾਰਦਿਕ ਤੌਰ 'ਤੇ ਬਹੁਤ ਬਹੁਤ ਵਧਾਈ ਦਿੰਦਾ। ਆਓ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਕਰ ਸਕੀਏ, ਸਾਹਿਬ ਦੀ ਅਸੀਸ ਪ੍ਰਾਪਤ ਕਰੀਏ। ਇੱਕ ਵਾਰੀ ਸਾਰੇ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਆਖੋ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨਾ।
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 807 ਅੰਗ 'ਤੇ ਆਰੰਭ ਹੁੰਦਿਆਂ ਸ਼ਬਦ 808 ਅੰਗ ਤੱਕ ਹੀ ਸੁਭਾਈਮਾਨ ਹੈ। ਬਿਲਾਵਲ ਰਾਗ ਹੈ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ। ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ, ਪੂਰੇ ਗੁਰੂ ਨੇ ਸਹਿਜ ਬਖਸ਼ਿਸ਼ ਕਰ ਦਿੱਤਾ, ਸਹਿਜ ਸਮਾਧੀ ਬਣ ਗਿਆ, ਇਹ ਸਹਿਜ ਸਮਾਧੀ ਆਨੰਦ ਬਣ ਗਿਆ, ਇਹ ਆਨੰਦ ਜ਼ਿੰਦਗੀ ਦਾ ਸਦੀਵੀ ਸੁੱਖ ਬਣ ਗਿਆ। ਜੋ ਸੁੱਖ ਕੋ ਚਾਹੇ ਸਦਾ, ਇਹ ਸਦਾ ਦਾ ਸੁੱਖ ਪੂਰੇ ਗੁਰੂ ਨੇ ਝੋਲੀ ਵਿੱਚ ਪਾਇਆ। ਉਹ ਸਹਿਜ ਸਮਾਧੀ ਬਣ ਜਾਏ, ਇੱਕ ਸਮਾਧੀ ਬਗਲ ਸਮਾਧੀ ਹੈ, ਇੱਕ ਸਮਾਧੀ योग मत अनुसार स्वासा नू दसवें द्वार चढ़ा के हठ योग की समाधि है ना, बगल ज्यों ध्यान लावे वह प्रवान है ना, स्वासा नू खिचना फिर रोकना फिर आस्ते आस्ते छड़ना, योग मत अनुसार रेचक पूरक ते कुंभक की है। हजूर कहन लगे ऐ भलियो, अगर स्वासा नू खिचिया फिर रोकिया ते फिर आस्ते आस्ते छड़िया, ध्यान च रख लेना एक कुदरत दे नियम तो उल्ट कदम हो जाएगा। कुदरत दे नियम मुताबक जिवें सहज दे स्वास चलदे ने उन्हां नू चलन देना ते उन्हां स्वासां विच नाम परो लेना। मैं बेनती कर देवा उस स्वासां राही वाहिगुरु दा ध्यान अंदर बन जाए। एक मैं इत्थे ये भी बेनती कर देवा, जिवें जिवें सहज दे स्वास चलदे जावन ते ध्यान भावें अखां बंद करके सुभावक अंदर कमरे विच बैठा होवे, चाहे अखां खुलियां होन ते बाहर दुनिया वल देखदा होवे, समाधि बनी रहे। बेनती करांगा, समाधि शब्द दो शब्दां दा सुमेल है, साम धी, संस्कृत विच धी नाम बुद्धि दा, बुद्धि दा संखेप है धी। एक थावे गुरु ग्रंथ साहिब महाराज विच शब्द आया तुद भावै आ धी प्रवान। कई बार इस नूं पाठ करन लगे हां अद्धी पढ़ जांदे, अद्धी अद्धी दा मतलब कोई अर्थ नहीं बनता। तुद भावै आ धी प्रवान, धी यानी बुद्धि, आड़ा पहला लग गया ते बुद्धि विरोधी वाचक शब्द हो गया, यानी जे बुद्धि ना भी होवे ते किसे दा जीवन भला होवे ओ तैनू प्रवान हो जांदा। मैं सिर्फ धी शब्द नू बुद्धि नाल संबोधक लई पंक्ति सांझी कीती है। तो साम धी बुद्धि साम हो जाए, बुद्धि दा विश्लेषण मुक जाए, दिमाग कहिंदा ए होर ए होर ए काला ए गोरा ए पशु ए ए पंछी ए ए पत्थर ए पहाड़ इनू कहिंदे ने भेद बुद्धि। जब इन किछ कर माने भेदा, जब इन किछ कर माने भेदा तब ते दुख दंड और खेदा, जब इन एको एकी बूझिया तब ते इसनो सब किश सूझिया। एको एकी देखना ए समाधि है, भिन्न भिन्न देखना ए बुद्धि दा वखरा वखरा विश्लेषण। बेनती कर देवा वखरा वखरा दर्शन है। इस करके गुरमत ए गल कहंदी है वखरा वखरा दर्शन ना करियो, एक साम दर्शन करियो। दर्शन छोड़ पहे सामदर्शी, एको नाम ते आवेंगे। सिमरन करदियां करदियां दर्शन करना छाड़ दिता ते सामदर्शी हो गए, समझ लेना समाधि बन गई। अखां बंद ने तद भी अंदर वाहिगुरु वाहिगुरु दा अनुभव है, अखां खुलियां ने तद भी जो दिसदा है जो दिसै सो तेरा रूप। ये वेखद्यां दी भी समाधि, ध्यान च रखना, ये खांद्यां दी भी समाधि, ये पानी पींद्यां दी भी समाधि। शायद मैं कह लेवां बाहर ते किसे समय किसे ने भोजन तैयार कीता ते आखिया मैं अपने ठाकर नूं भोग लगान लगा, हजूर कहन लगे जो वाहिगुरु नाल जुड़ गया वो अठे पहर भोग लगा रहे है। आठ पहर उदक इशनानी सद ही भोग लगाए सो ज्ञानी, ध्यान च रख लेना। अठे पहर इशनान करदा, चूके ओ इशनान पानी दा इशनान नहीं, ओ इशनान नाम दा इशनान कर रहा है। तीर्थ नावन जाओ, तीर्थ नाम है। एक ते हो सकदा अठ पहरां विच अमृत वेले इशनान कीता होवे, एक है हर वेले नाम दे तीर्थ विच सुरत इशनान कर रही होवे, ओ है आठ पहर उदक इशनानी, सदही भोग लगाए सो ज्ञानी, ज्ञानी सदा ही भोग लगांदा रहिंदा। मैं बेनती कर लगा, भोग लगाना ठाकर नू कुछ खवाना, अखरी अर्थ वो केड़ा ठाकर है, वो भोग लगान वाली केड़ी स्वरूप मूर्ति है जिसनू अठे पहर भोग लगांदा। चूंकि एक भोग भोजन दा लगाया, पर गुरु के सिख ने अंदर जदों श्वास खिंचदे हाँ, ये सारे जानते हो ऑक्सीजन खांदे, अंदर श्वास खिंचे ऑक्सीजन खादी, एक ते अंदरले आपे ने बाहरली हवा चो ऑक्सीजन खादी, एक श्वास खिंचदिया अंदर वाहिगुरु नाम लै गए। ये कह लईए जिन्ना सास ग्रास ना विसरै, वो अठे पहर वाहिगुरु नाम दा अंदर भोग लगाई जा रहे। ऐसी अवस्था विच नाम दा भोजन छकना, उस अंदरले आपे जीवात्मा नू नाम दा भोग लगांदे रहना, वो नाम दा भोजन छकदिया अठे पहर ही समाधि विच है। ये सच्चाई है, उस दे जागदे दी भी समाधि, उस दी सुतियां पियां भी समाधि, उठत बैठत सोवत नाम। तो सहज कहन लगे, सहज समाध आनंद सुख, जिथे मन टिकिया होगा उथे आनंद क्यों ना होगा। ऐसा मन टिक गया, अंदर दुख देने वाला ख्याल ही कोई नहीं रह गया, अंदर दुनिया का संबंध मुक गया, ये पूरे गुरु ने बख्शिश की। सहज समाध आनंद सुख पूरे गुरदीन,
सदा सहाई संग प्रभ अमृत गुर चीना।
सदा सहाई संग प्रभ अमृत गुण चीन, ओ अकाल पुरख वाहिगुरु सदा सहाई है। इस गल जरा ध्यान च रखियो, तू सबनी थाई जिथे हो जाई साचा सिरजन हार जियो, ओ हर वेले सहायता करन वाले। शायद सानू पता लगे के ना लगे, ओ डिगदियां नू बचांदा है, ओ रुड़दियां नू बन्ने लगांदा है, ओ औगन वकारां तो बचांदा है, ओ दुनिया दे आए वड्डे वड्डे दुखां तो भी सहायता करदा है, बशर्ते कि उस नाल अपना नाता ते जोड़, उस नाल अपनी सुरत ते जोड़। अमृत गुण नू चीनदा, अकाल पुरख वाहिगुरु दे अमृत गुणां दी पहचान कर लैंदा। इत्थे मैं बेनती करां, जेड़े शहर विच बैठे हो, इस शहर दा नाम श्री अमृतसर शहर है, जेड़े हरिमंदर साहब दे अंदर नमस्कार करके आए हो, उस सरोवर दा नाम श्री अमृतसर साहब है। जरा झात मारियो, इस नू अकेला शहर करके ना जानियो, कोई इस शहर विच रहन वाला, कोई बाहरों आके इस शहर विच प्रवेश करन वाला, ते श्री अमृतसर आके नमस्कार करन वाला। पर अज मैं बेनती कर लगा, ध्यान च रखियो, ये श्री अमृतसर एक शहर ही नहीं, ये सारी दुनिया लई एक अमृत दा पैगाम है। इथों अमृत दी सोझी मिलदी है, इत्थे अमृत सरोवर विच भी टुबकी लगती है, इत्थे अमृत बाणी विच भी टुबकी लगती है, इत्थे अमृत नाम विच भी आपा विलीन हो जांदा है, इत्थे श्री अकाल तख्त साहिब तो खंडे बाटे दी अमृत दी पहुल भी मिलती है। ऐ भलियो, इस अमृत सर दा पैगाम अज सारी दुनिया नूं देण दी लोड़ है। जेड़े इस दर नाल जुड़ गए, झोलियां भर के लै गए, जेडे किंतु परंतु विच ते तर्कवादी बन गए, मैं बेनती कर दिया, खाली दे खाली रह गए। अमृत गुणा नू पहचान लेना, मेरे मालक दे घर अमृत गुणा दा भरपूर खजाना, जिन्हां ने अमृत नाल सांझ पा ली, अमृत गुणा दे खजाने दे मालक बन गए। भाई खानू जी ते भाई गोविंद भंडारी दूसरे पातशाह धन गुरु हरगोबिंद साहब, धन गुरु अंगद दे पातशाह जी कोल, वाहिगुरु धन गुरु अंगद दे पातशाह जी पास भाई खानू ਤੇ ਗੋਬਿੰਦ ਭੰਡਾਰੀ ਜੀ ਸਵਾਲ ਕਰਦੇ ਨੇ, ਮਹਾਰਾਜ ਕੋਈ ਐਸਾ ਇੱਕ ਗੁਣ ਦੱਸੋ ਜਿਸ ਨਾਲ ਸਾਰੇ ਗੁਣ ਆ ਜਾਣ। ਧਿਆਨ 'ਚ ਰੱਖਿਓ ਸਵਾਲ ਬੜਾ ਵਧੀਆ, ਮਹਾਰਾਜ ਕੋਈ ਐਸਾ ਇੱਕ ਗੁਣ ਦੱਸੋ ਉਸ ਇੱਕ ਗੁਣ ਨੂੰ ਧਾਰਨ ਕਰ ਲਈਏ ਤੇ ਬਾਕੀ ਸਾਰੇ ਗੁਣ ਆ ਜਾਣ। ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਖਾਨੂ ਜੀ, ਨਾਮ ਸਿਮਰਨ ਤੇ ਪ੍ਰੇਮਾ ਭਗਤੀ ਇੱਕ ਐਸਾ ਗੁਣ ਹੈ ਕਿ ਜਿਸ ਕੋਲ ਵਾਹਿਗੁਰੂ ਦਾ ਸਿਮਰਨ ਪਿਆਰ ਸਹਿਤ ਆ ਜਾਂਦਾ ਉਸ ਕੋਲ ਬਾਕੀ ਸਾਰੇ ਗੁਣ ਆ ਜਾਂਦੇ ਨੇ। ਉਹ ਅੰਮ੍ਰਿਤ ਗੁਣਾਂ ਦੀ ਪਹਿਚਾਣ ਕਰਦਿਆਂ ਦਇਆ ਦੇ ਸੁਭਾਅ ਵਿੱਚ, ਉਹ ਸਤ ਦੇ ਸੁਭਾਅ ਵਿੱਚ, ਉਹ ਸੰਤੋਖ, ਉਹ ਧੀਰਜ ਦੇ ਸੁਭਾਅ ਵਿੱਚ, ਉਹ ਪੰਜ ਪਿਆਲੇ, ਪੰਜ ਪੀਰ, ਛੱਟਮ ਪੀਰ ਬੈਠਾ ਗੁਰਭਾਰੀ, ਉਹ ਜਿਹੜੇ ਸੱਤ ਸੰਤੋਖ, ਦਇਆ, ਧਰਮ ਤੇ ਧੀਰਜ, ਉਹ ਗੁਣ ਪੱਲੇ ਵਿੱਚ ਆ ਗਏ, ਨਿਮਰਤਾ ਦਾ ਗੁਣ ਪੱਲੇ ਵਿੱਚ ਆ ਗਿਆ। ਇਹ ਸੱਚਾਈ ਹੈ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਹੋਇਆ ਅੰਮ੍ਰਿਤ ਗੁਣਾਂ ਦੀ ਸਾਂਝ ਪ੍ਰਾਪਤ ਕਰਕੇ ਅੰਦਰੋਂ ਸਾਰੀ ਜ਼ਹਿਰ ਨੂੰ ਬਾਹਰ ਕੱਢ ਦਿੰਦਾ ਹੈ ਜੀ। ਅੱਗੋਂ ਵਿਸ਼ਰਾਮ ਦੇ ਕੇ ਇਹਨਾਂ ਪੰਕਤੀਆਂ ਵੱਲ ਹੋਰ ਗਹਿਰੇ ਭਾਵ ਨੂੰ ਦਰਸਾਉਂਦਿਆਂ ਹਜ਼ੂਰ ਅੱਗੇ ਫਰਮਾਨ ਕਰਦੇ ਹਨ ਜੀ।
ਜੈ ਜੈ ਕਾਰ ਜਗਤਰ ਮਹਿ ਲੋਚਹਿ ਸਭ ਜੀਆ।
ਇਹ ਸੱਚਾਈ ਹੈ, ਬੰਦਾ ਖੋਟਾ ਹੋਵੇ, ਝੂਠ ਬੋਲਦਾ ਹੋਵੇ, ਠੱਗੀ ਕਰਦਾ ਹੋਵੇ, ਹੇਰਾ ਫੇਰੀ ਕਰਦਾ ਹੋਵੇ, ਬਹੁਤ ਬਦਨਾਮ ਹੋ ਜਾਏ, ਲੋਕ ਨਫ਼ਰਤ ਨਾਲ ਵੇਖਦੇ ਨੇ, ਕੋਈ ਉਸ ਨੂੰ ਪਨਾਹ ਦੇਣ ਲਈ ਤਿਆਰ ਨਹੀਂ, ਕੋਈ ਉਸ ਨਾਲ ਮਿਲ ਬੈਠਣ ਲਈ ਤਿਆਰ ਨਹੀਂ, ਵੀ ਮੈਨੂੰ ਵੀ ਲਾਂਛਣ ਲੱਗ ਜਾਏਗਾ। ਅਗਰ ਬੰਦਗੀ, ਸਿਮਰਨ, ਸ਼ੁਭ ਗੁਣ, ਵਾਹਿਗੁਰੂ ਨਾਲ ਇੱਕ ਮਿਕਤਾ ਵਾਲਾ ਜੀਵਨ ਹੋਵੇ, ਸਾਹਿਬ ਕਹਿਣ ਲੱਗੇ ਸਾਰੇ ਲੋਚਦੇ ਨੇ ਉਸ ਨੂੰ ਵੀ ਇਸ ਦੇ ਸੰਗ ਵਿੱਚ ਬੈਠਾਂ, ਸਾਰੇ ਉਸ ਦੀ ਜੈ ਜੈਕਾਰ ਕਰਦੇ ਨੇ, ਵਾਹ ਵਾਹ ਕਰਦੇ ਨੇ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਅਗਰ ਅੰਦਰ ਵਾਹਿਗੁਰੂ ਦਾ ਸਿਮਰਨ ਆ ਜਾਏ, ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ, ਧਿਆਨ 'ਚ ਰੱਖਣਾ ਸਿਮਰਨ ਕਰਨ ਵਾਲੇ ਦੇ ਕੰਮ ਵੀ ਸਾਰੇ ਸਵਰ ਗਏ, ਸਿਮਰਨ ਕਰਨ ਵਾਲੇ ਦੀ ਜੈ ਜੈਕਾਰ ਵੀ ਦੁਨੀਆਂ 'ਤੇ ਹੋ ਗਈ, ਸਿਮਰਨ ਕਰਨ ਵਾਲੇ ਨੂੰ ਸਾਰੇ ਆਪਣੇ ਪਾਸ ਬਿਠਾਉਣ ਲਈ ਤਿਆਰ ਹੁੰਦੇ ਨੇ। ਕਦੇ ਘਰ ਵਿੱਚ ਸੱਪ ਨਿਕਲ ਆਏ, ਲੋਕ ਸੱਪ ਤੋਂ ਡਰਦੇ, ਕਈ ਵਾਰੀ ਆਪਣੇ ਘਰ ਦੇ ਸਾਰੇ ਦਰਵਾਜ਼ੇ ਖੋਲ੍ਹ ਕੇ ਅਤੇ ਬਾਹਰ ਨਿਕਲ ਜਾਂਦੇ ਨੇ, ਇਹ ਜ਼ਹਿਰੀ ਸੱਪ ਆ ਗਿਆ, ਇਹ ਡੰਗ ਨਾ ਮਾਰੇ। ਅਤੇ ਗੱਲ ਧਿਆਨ 'ਚ ਰੱਖ ਲੈਣਾ, ਸੱਪ ਡਰਦਾ ਵੀ ਹੈ, ਉਸ ਨੂੰ ਪਤਾ ਹੈ ਮੈਂ ਡੰਗ ਮਾਰਨਾ ਅੱਗੋਂ ਮੈਨੂੰ ਵੀ ਕਿਸੇ ਮਾਰਨਾ ਹੈ। ਅਗਰ ਸੱਪ ਦਾ ਸੁਭਾਅ ਹੈ ਉਸ ਦੇ ਪਾਸ ਕੋਈ ਬੈਠਣ ਲਈ ਤਿਆਰ ਨਹੀਂ, ਤੇ ਉਹ ਵੀ ਤੇ ਜਾਨਵਰ ਨੇ ਨਾ, ਲੋਕ ਘਰਾਂ 'ਚ ਪਿੰਜਰਿਆਂ 'ਚ ਪਾ ਪਾ ਕੇ ਸੰਭਾਲ ਸੰਭਾਲ ਕੇ ਰੱਖਦੇ ਨੇ। ਤੋਤਾ ਹੈ, ਇਹ ਮਿੱਠੀ ਬੋਲੀ ਬੋਲਦਾ ਹੈ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਅਗਰ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੈ ਤੇ ਜੈ ਜੈਕਾਰ ਸਵੈ ਕਰੈ। ਹਜ਼ੂਰ ਕਹਿਣ ਲੱਗੇ ਸੱਚ ਥਾਨ ਸੁਹਾਇਆ, ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ। ਇਹ ਵੀ ਬਲਾਵਲ ਰਾਗ ਦਾ ਪ੍ਰਮਾਣ ਹੈ। ਉਸ ਦੀ ਸਾਰੇ ਜੈ ਜੈਕਾਰ ਕਰਦੇ ਨੇ, ਉਹ ਜਿੱਥੇ ਬੈਠਦਾ ਉਹ ਜਗ੍ਹਾ ਵੀ ਸ਼ੋਭਨੀਕ, ਅਤੇ ਜਿਹੜੇ ਉਸ ਦੀ ਸੰਗਤ ਵਿੱਚ ਬੈਠਦੇ ਨੇ ਉਹਨਾਂ ਕੋਲ ਵੀ ਨਾਮ ਸਿਮਰਨ ਅਭਿਆਸੀਆਂ ਦੀ ਸੰਗਤ ਕਰਨ ਨਾਲ ਅੰਦਰ ਨਾਮ ਦੀ ਰੌਂ ਚੱਲਦੀ ਹੈ। ਲੋਚੈ ਸਭ ਜੀਆ, ਉਸ ਨੂੰ ਸਾਰੇ ਜੀ ਲੋਚਦੇ ਨੇ, ਮਿਲਣਾ ਚਾਹੁੰਦੇ ਨੇ, ਦਰਸ਼ਨ ਕਰਨਾ ਚਾਹੁੰਦੇ ਹਨ ਜੀ।
ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਘਨ ਨਾ ਥੀਆ।
ਸੋ ਪ੍ਰਸੰਨ ਭਏ, ਖੁਸ਼ ਹੋ ਗਏ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਰਹਿਮਤ ਨਾਲ ਸਿਮਰਨ ਅਭਿਆਸੀ ਤੇ ਸਤਿਗੁਰੂ। ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ, ਸਤਿਗੁਰੂ ਵੀ ਖੁਸ਼ ਤੇ ਪ੍ਰਭੂ ਵੀ ਖੁਸ਼। ਤੇ ਜਿਸ ਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੈ, ਸੋ ਭਗਤ ਸੋ ਪ੍ਰਵਾਨ, ਤਿਸ ਕੀ ਮਹਿਮਾ ਕਿਆ ਵਰਨੀਐ, ਜਿਸ ਕੈ ਹਿਰਦੈ ਵਸਿਆ ਹਰ ਪੁਰਖ ਭਗਵਾਨ। ਵਾਹਿਗੁਰੂ ਪ੍ਰਸੰਨ ਹੋ ਜਾਣ ਤੇ ਸਮਝ ਲੈਣਾ ਵਾਹਿਗੁਰੂ ਸਿਮਰਨ ਅੰਦਰ ਚੱਲੇ। ਇੱਥੇ ਮੈਂ ਬੇਨਤੀ ਕਰਦਾ, ਵਾਹਿਗੁਰੂ ਦੀ ਪ੍ਰਸੰਨਤਾ ਦੀ ਨਿਸ਼ਾਨੀ ਕੀ ਹੈ? ਜਿਸ ਨੂੰ ਹਰ ਸੋ ਪ੍ਰਸੰਨ ਭਏ, ਜਿਸ 'ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਗਏ, ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਰਮਨ ਕਰਦਾ, ਅੰਦਰ ਸਿਮਰਨ ਅਭਿਆਸੀ ਜੀਵਨ ਬਣਾ ਲੈਂਦਾ। ਇਸ ਕਰਕੇ ਸਾਹਿਬ ਕਹਿਣ ਲੱਗੇ, ਸਤਿਗੁਰੂ ਤੇ ਪ੍ਰਭੂ ਦੀ ਇਹ ਪ੍ਰਸੰਨਤਾ ਦੇ ਨਾਲ ਜ਼ਿੰਦਗੀ ਵਿੱਚ ਕਿਤੇ ਕੋਈ ਵਿਘਨ ਨਹੀਂ ਆਉਂਦਾ। ਅੱਜ ਪਤਾ ਨਹੀਂ ਕੰਮ ਨਵਾਂ ਆਰੰਭਿਆ ਅਤੇ ਵਿਘਨ ਪੈ ਗਿਆ। ਲੋਕਾਂ ਦੀ ਗੱਲ ਕਰਦਾ ਮੈਂ, ਕੰਮ ਕਹਿੰਦੇ ਨਵਾਂ ਆਰੰਭਿਆ ਅਤੇ ਵਿਘਨ ਪੈ ਗਿਆ, ਸਿਮਰਨ ਵੱਲ ਚੱਲੇ ਅਤੇ ਵਿਘਨ ਪੈ ਗਿਆ, ਅੰਮ੍ਰਿਤ ਵੇਲੇ ਉੱਠਣ ਲੱਗੇ ਸੀ ਵਿਘਨ ਪੈ ਗਿਆ, ਰੋਜ਼ ਸੰਗਤ ਕਰਨ ਲੱਗੇ ਸੀ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਗਈਆਂ। ਲੋਕ ਇਹ ਗੱਲ ਕਹਿੰਦੇ ਨੇ, ਜਦੋਂ ਅਸੀਂ ਕੋਈ ਕੁਛ ਕਰਦੇ ਹਾਂ ਤੇ ਵਿਘਨ ਪੈ ਜਾਂਦਾ। ਸਾਹਿਬ ਕਹਿੰਦੇ ਨੇ, ਸਿਮਰਨ ਕਰਕੇ ਕਰਤੇ ਦੇ ਚਰਨਾਂ 'ਚ ਅਰਦਾਸ ਕਰ ਲਈ, ਕਦੀ ਕੋਈ ਵਿਘਨ ਨਹੀਂ ਪਏਗਾ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾਂ ਕਿ ਪ੍ਰਭ ਆਗੇ ਅਰਦਾਸ। ਇੱਕ ਮਨ ਹੋ ਕੇ ਅੰਮ੍ਰਿਤ ਵੇਲਾ ਸੰਭਾਲ, ਨਿਤਨੇਮ ਤੇ ਸਿਮਰਨ ਕਰ, ਅਰਦਾਸ ਕਰਕੇ ਕਦਮ ਉਠਾਈ, ਤੇਰੀ ਜ਼ਿੰਦਗੀ ਵਿੱਚ ਕਦੀ ਕਿਤੇ ਕੋਈ ਵਿਘਨ ਨਹੀਂ ਪਏਗਾ। ਇਸ ਕਰਕੇ ਸਾਹਿਬ ਕਹਿਣ ਲੱਗੇ, ਇਹ ਭਲਿਆ ਸਤਿਗੁਰੂ ਦੀ ਪ੍ਰਸੰਨਤਾ ਲੈ, ਵਾਹਿਗੁਰੂ ਦੀ ਪ੍ਰਸੰਨਤਾ ਲੈ, ਅਤੇ ਜਿਸ 'ਤੇ ਸਤਿਗੁਰੂ ਦਾ ਹੱਥ ਹੋਵੇ, ਬੇਨਤੀ ਕਰਦੇ ਹਾਂ, ਅਕਾਲ ਪੁਰਖ ਵਾਹਿਗੁਰੂ ਦਾ ਸਿਰ 'ਤੇ ਹੱਥ ਹੋਵੇ, ਗੁਰੂ ਦਾ ਸਿਰ 'ਤੇ ਹੱਥ ਹੋਵੇ, ਉਸ ਨੂੰ ਵਿਘਨ ਕਿੱਥੇ, ਉਸ ਨੂੰ ਕਿਹੜੀ ਰੁਕਾਵਟ ਪੈ ਸਕਦੀ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ, ਉਸ 'ਤੇ ਸਾਰੇ ਵਿਘਨ ਦੂਰ ਹੋ ਜਾਂਦੇ ਨੇ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿਰੜਾਇਆ ਖੋਏ ਪਾਪ ਭਏ ਸਭ ਪਾਵਣ, ਜਨ ਨਾਨਕ ਸੁਖ ਘਰ ਆਇਆ, ਉਸ ਦੇ ਸਾਰੇ ਵਿਘਨ ਦੂਰ ਹੋ ਜਾਂਦੇ ਹਨ ਜੀ।
ਜਾ ਕਾ ਅੰਗ ਦਇਆਲ ਪ੍ਰਭ, ਤਾ ਕੇ ਸਭ ਦਾਸ।
ਜਾ ਕਾ ਅੰਗ, ਜਿਸ ਦਾ ਪੱਖ, ਜਿਸ ਦੀ ਤਰਫ ਉਹ ਪ੍ਰਭੂ ਦਇਆਲ ਹੈ, ਉਸ ਦੇ ਬਾਕੀ ਸਾਰੇ ਦਾਸ। ਧਿਆਨ 'ਚ ਰੱਖ ਲੈਣਾ ਇੱਕ ਬੜੀ ਸੁੰਦਰ ਗੱਲ, ਇੱਕ ਅਨੁਭਵੀ ਪੁਰਖ ਨੇ ਲਿਖੀ ਏ। ਉਹ ਕਹਿੰਦਾ ਵੀ ਰਾਜੇ ਦੇ ਮਹਿਮਾਨ ਹੋ ਜਾਓ, ਅਗਰ ਰਾਜੇ ਦੇ ਮਹਿਮਾਨ ਹੋ ਜਾਓ ਤੇ ਜਿੰਨੇ ਰਾਜੇ ਦੇ ਨੌਕਰ ਨੇ ਤੁਹਾਡੇ ਨੌਕਰ ਹੋਣਗੇ। ਇਹ ਸੱਚਾਈ ਹੈ ਨਾ, ਜੇ ਰਾਜੇ ਦੇ ਮਹਿਮਾਨ ਬਣ ਗਏ ਤੇ ਰਾਜੇ ਦੇ ਕੋਲ ਖਲੋਤੇ ਨੌਕਰ ਜਿਵੇਂ ਰਾਜੇ ਨੂੰ ਪਾਣੀ ਪਿਲਾਉਂਦੇ ਆਏ, ਮਹਿਮਾਨ ਨੂੰ ਵੀ ਉਵੇਂ ਪਿਲਾਉਂਦੇ। ਜਿਵੇਂ ਉਹ ਰਾਜਾ ਸਾਹਿਬ ਨੂੰ ਹੱਥ ਜੋੜ ਕੇ ਮਸਤਕ ਝੁਕਾਉਂਦੇ, ਇਹ ਸਮਝਦੇ ਵੀ ਇਹ ਸਾਡੇ ਰਾਜੇ ਸਾਹਿਬ ਦਾ ਮਹਿਮਾਨ ਨੇ, ਉਸ ਦਾ ਵੀ ਉਤਨਾ ਸਤਿਕਾਰ। ਕਈ ਵਾਰੀ ਤਾਂ ਡਰਦੇ ਨੇ ਵੀ ਜੇ ਆਪਣੇ ਰਾਜੇ ਸਾਹਿਬ ਦੇ ਆਏ ਮਹਿਮਾਨ ਦਾ ਸ਼ਾਇਦ ਅਸੀਂ ਸਤਿਕਾਰ ਕਰਨਾ ਭੁੱਲ ਗਏ, ਕਿਤੇ ਸਾਡੀ ਨੌਕਰੀ ਤੋਂ ਨਾ ਛੁੱਟੀ ਹੋ ਜਾਏ। ਉਹ ਜ਼ਿਆਦਾ ਹੀ ਡਰਦੇ, ਜ਼ਿਆਦਾ ਹੀ ਸਤਿਕਾਰ ਵਿੱਚ ਰਹਿੰਦੇ ਨੇ। ਰਾਜੇ ਦੇ ਮਹਿਮਾਨ ਹੋ ਜਾਓ, ਰਾਜੇ ਦੇ ਸਾਰੇ ਨੌਕਰ ਤੁਹਾਡੇ ਸੇਵਾਦਾਰ ਉਸ ਕਰਤੇ ਪੁਰਖ ਦੇ ਚਰਨਾਂ ਨਾਲ ਜੁੜ ਗਏ ਤੇ ਉਸ ਦੀਆਂ ਸਾਰੀਆਂ ਸ਼ਕਤੀਆਂ ਉਸ ਸੇਵਕ ਦੀਆਂ ਦਾਸ ਬਣ ਜਾਂਦੀਆਂ ਨੇ। ਜਾਂ ਕਾ ਅੰਗ ਦਿਆਲ ਪ੍ਰਭ, ਜਿਸ ਦਾ ਪੱਖ ਤੂੰ ਲੈਵੇਂ, ਜਿਨ ਕਾ ਪੱਖ ਕਰੈ ਤੂੰ ਸੁਆਮੀ, ਤਿਨ ਕੀ ਉੱਪਰ ਗੱਲ ਤੁਧ ਆਣੀ ਹੈ। ਇਹ ਕਰਤਾ ਪੁਰਖ ਉਸ ਦੇ ਚਰਨ ਕਮਲ ਵਾਹਿਗੁਰੂ ਦੇ ਸਿਮਰਨ ਅਭਿਆਸ ਅੰਦਰਲੀ ਸੁਰਤ ਵਿੱਚ ਵਸ ਜਾਵਣ ਤੇ ਉਸਦੇ ਸਾਰੇ ਦਾਸ ਹੋ ਜਾਂਦੇ ਹਨ ਜੀ।
ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ,
ਸਦਾ ਸਦਾ ਹੀ ਬਖਸ਼ਿਸ਼ਾਂ ਉਸ ਦੀ ਝੋਲੀ ਵਿੱਚ ਪੈਂਦੀਆਂ ਨੇ। ਗੁਰੂ ਕੋਲ ਵਡਿਆਈਆਂ ਹੀ ਵਡਿਆਈਆਂ ਨੇ, ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਨੇ। ਮੈਂ ਇੱਕ ਬੇਨਤੀ ਕਰਨ ਲੱਗਾ, ਮੇਰੇ ਗੁਰੂ ਬਾਬੇ ਜੀ ਦੇ ਘਰ ਮਿਹਰਬਾਨੀ ਹੀ ਮਿਹਰਬਾਨੀ ਹੈ, ਮੇਰੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਨੇ। ਜਿਹੜੇ ਮੇਰੇ ਗੁਰੂ ਬਾਬਾ ਜੀ ਦੇ ਘਰ ਵਿੱਚ ਰਹਿਣ ਲੱਗ ਜਾਂਦੇ ਨੇ, ਉਹਨਾਂ ਕੋਲ ਵੀ ਸਾਰੀਆਂ ਬਖਸ਼ਿਸ਼ਾਂ ਰਹਿੰਦੀਆਂ ਨੇ। ਸੂਖ ਮਹਿਲ ਜਾਂ ਕਿ ਊਚ ਦੁਆਰੇ, ਤਾਂ ਮੈਂ ਵਾਸਾਂ ਭਗਤ ਪਿਆਰੇ। ਬਾਹਰ ਲਿਖਿਆ ਸੀ ਸੂਖ ਮਹਿਲ, ਇੱਕ ਬਜ਼ੁਰਗ ਬੰਦਗੀ ਵਾਲੇ ਅੰਦਰ ਵੜੇ, ਹੁਣ ਜਾਣੇ ਪਹਿਚਾਣੇ ਸਨ, ਪਰਿਵਾਰ ਇਕੱਠਾ ਹੋ ਗਿਆ। ਹੁਣ ਪਿਤਾ ਕਹਿੰਦਾ ਬੜੀ ਮੁਸ਼ਕਲ, ਕੰਮ ਕਾਰ ਨਹੀਂ ਚੱਲਦਾ, ਬੜਾ ਦੁਖੀ ਆ। ਘਰਵਾਲੀ ਕਹਿੰਦੀ ਜੀ ਮੇਰੀ ਵੀ ਗੱਲ ਸੁਣ ਲਓ ਬਾਬਾ ਜੀ, ਸਿਹਤ ਠੀਕ ਨਹੀਂ ਰਹਿੰਦੀ, ਨਾ ਦਿਨੇ ਚੰਗੀ ਤਰ੍ਹਾਂ ਸੌਂ ਸਕਦੀਆਂ, ਨਾ ਰਾਤ ਨੂੰ ਆਰਾਮ ਮਿਲਦਾ, ਬੜੀ ਤਕਲੀਫ ਰਹਿੰਦੀ ਹੈ। ਪੁੱਤਰ ਬੋਲਿਆ ਵੀ ਮੈਂ ਜਿੱਧਰ ਜਾਂਦਾ ਜਿਹੜਾ ਨਵਾਂ ਕੰਮ ਸ਼ੁਰੂ ਕਰ ਲੱਗਦਾ ਉਹੀ ਪੁੱਠਾ ਪੈਂਦਾ। ਮਹਾਂਪੁਰਖ ਕਹਿਣ ਲੱਗੇ ਬਾਹਰ ਲਿਖਿਆ ਸੁਖ ਮਹਿਲ, ਅੰਦਰ ਵੜ ਕੇ ਦੇਖਿਆ ਤੇ ਸਾਰੇ ਦੁੱਖ ਦੇ ਵਿੱਚ ਰਹਿੰਦੇ ਪਏ ਹੋ। ਅਕੇਲਾ ਲਿਖਣ ਨਾਲ ਸੁਖ ਮਹਿਲ ਨਹੀਂ ਬਣੇਗਾ। ਮਹਾਂਪੁਰਖ ਕਹਿਣ ਲੱਗੇ ਅਗਰ ਅੰਦਰ ਸੱਚਮੁੱਚ ਉਸ ਸੁੱਖਾਂ ਦੇ ਘਰ ਦੇ ਦਾਤੇ ਵਾਹਿਗੁਰੂ ਨਾਲ ਸੁਰਤ ਜੋੜ ਲੇਵੋਗੇ ਤੇ ਤੁਹਾਡਾ ਹਿਰਦਾ ਸੁਖ ਮਹਿਲ ਬਣ ਜਾਏ, ਫਿਰ ਝੌਂਪੜੀ ਵਿੱਚ ਵੀ ਰਹਿੰਦੇ ਹੋਵੋਗੇ ਸੁਖ ਮਹਿਲ ਹੋਏਗਾ। ਸੁਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲਾ ਕਾਹੂ ਨੇਤਰੋਂ ਦੀਠੀ, ਤਹਿ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੈ ਹਰ ਰੰਗਾ, ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਗੋਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੈ ਹਰ ਹਰ ਬਾਣੀ। ਇਸ ਕਰਕੇ ਸਾਹਿਬ ਕਹਿਣ ਲੱਗੇ ਤੂੰ ਉਸ ਗੁਰੂ ਨਾਨਕ ਦੇ ਘਰ ਵਿੱਚ ਰਹਿਣਾ ਸਿੱਖ ਲੈ ਜਿੱਥੇ ਹਰਖ ਅਨੰਤ, ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ। ਤੇ ਗੁਰੂ ਨਾਨਕ ਦੇ ਘਰ ਕੌਣ ਰਹਿਣਗੇ? ਜਿਹੜੇ ਮੇਰੇ ਗੁਰੂ ਬਾਬਾ ਜੀ ਦੀ ਬਾਣੀ ਦੇ ਨਿਤਨੇਮੀ ਹੋਣਗੇ, ਜਿਹੜੇ ਮੇਰੇ ਗੁਰੂ ਬਾਬਾ ਪਾਤਸ਼ਾਹ ਜੀ ਦੇ ਦਰਸਾਏ ਮਾਰਗ ਦੇ ਪਾਂਧੀ ਬਣ, ਖੰਡੇ ਬਾਟੇ ਦੀ ਅੰਮ੍ਰਿਤ ਪਹੁਲ ਧਾਰਨ ਕਰਨ ਵਾਲੇ ਹੋਣਗੇ, ਜਿਨ੍ਹਾਂ ਦੇ ਕੋਲ ਅੰਮ੍ਰਿਤ ਵੇਲਾ, ਨਿਤਨੇਮ, ਸਿਮਰਨ, ਸੁਰਤ ਦਾ ਟਿਕਾਓ, ਟਿੱਕੀ ਹੋਈ ਸੁਰਤ ਵਿੱਚ ਵਾਹਿਗੁਰੂ ਜੀ ਦਾ ਅਨੁਭਵ ਤੇ ਹਰ ਵੇਲੇ ਧੰਨ ਗੁਰੂ ਸ਼ਬਦ ਨਾਲ ਜੁੜਨਗੇ, ਇਹ ਸਮਝ ਲੈਣਾ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਇੱਥੇ ਮਸਤਕ ਝੁਕਾਇਆ, ਇੱਥੇ ਸੰਗ ਵਿੱਚ ਬੈਠੇ ਹਾਂ, ਇੰਨੀਆਂ ਝੋਲੀਆਂ ਭਰ ਜਾਂਦੀਆਂ। ਮੈਂ ਬੇਨਤੀ ਕਰਦਿਆਂ ਦੁਨੀਆਂ ਭਰ ਉਹ ਖੁਸ਼ੀਆਂ ਮੁੱਕਦੀਆਂ ਹੀ ਨਹੀਂ ਹੈ, ਉਹ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਝੋਲੀ ਵਿੱਚ ਪੈ ਜਾਂਦੀਆਂ ਨੇ ਜਿਹੜੇ ਗੁਰੂ ਦੇ ਪਾਸ ਆ ਜਾਂਦੇ ਨੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੁਰੂ ਤੋਂ ਦੂਰ ਨਾ ਰਹਿਓ, ਗੁਰੂ ਦੇ ਪਾਸ ਆ ਜਾਇਓ, ਗੁਰੂ ਵਾਲੇ ਬਣ ਜਾਇਓ। ਇਹ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਅਤੇ ਗੁਰ ਪਾਸ ਸੰਗਤ ਵਿੱਚ ਵੀ ਬੈਠੇ ਹੋ, ਗੁਰ ਪਾਸ ਨਿਤਨੇਮ ਵਿੱਚ ਵੀ ਬੈਠੇ ਹੋ, ਗੁਰ ਪਾਸ ਅੰਦਰ ਦੀ ਸੁਰਤ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਗੁਰ ਗੁਰ ਕਰਤ ਸਦਾ ਸੁੱਖ ਪਾਈਐ। ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਪ੍ਰਾਣੀਓ, ਸ਼ਬਦ ਹਰ ਹਰ ਜਪੈ, ਨਾਮ ਨਵਨਿਦ ਅਪੈ, ਰਸਨ ਅਹਿਨਸ ਰਸੈ, ਸਤ ਕਰ ਜਾਣੀਓ, ਹੁਣ ਪ੍ਰੇਮ ਰੰਗ ਪਾਈਐ, ਗੁਰਮੁਖੈ ਧਿਆਈਐ, ਅਨ ਮਾਰਗ ਤਜੋ, ਭਜੋ ਹਰ ਗਿਆਨੀਓ, ਬਚਨ ਗੁਰ ਰਿਧ ਧਰੋ। ਕਿਵੇਂ ਗੁਰੂ ਪਾਸ ਬੈਠਣਾ? ਬਚਨ ਗੁਰ ਰਿਧ ਧਰੋ, ਪੰਚ ਭੂ ਬਸ ਕਰੋ, ਜਨਮ ਕੁਲ ਉਦਰੋ, ਦੁਆਰ ਹਰ ਮਾਨਿਓ, ਜੋ ਤਾਂ ਸਭ ਸੁਖ ਇਤ ਉਤ ਤੁਮ ਬੰਛਵੋ। ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਪ੍ਰਾਣੀਓ, ਇਹ ਹੈ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਗੁਰੂ ਬਖਸ਼ਿਸ਼ ਕਰਨ, ਇਹ ਗੁਰੂ ਦੀਆਂ ਵਡਿਆਈਆਂ ਸਦਾ ਸਾਨੂੰ ਮਿਲਦੀਆਂ ਰਹਿਣ। ਗੁਰੂ ਪਾਸ ਰਹੀਏ, ਲੋਕ ਪ੍ਰਲੋਕ ਸੁਹੇਲਾ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਸਾਡੇ ਸਾਰਿਆਂ ਦੀ ਬਣ ਆਵੇ। ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਸਾਰਿਆਂ ਨੂੰ ਅਸੀਸਾਂ ਦੇਣ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੀ ਬਰਕਤ ਸਾਰੀਆਂ ਸੰਗਤਾਂ ਦੀ ਝੋਲੀ ਵਿੱਚ ਪਏ। ਮੇਰੀ ਇਹੀ ਅਰਦਾਸ ਹੈ, ਦੋ ਦਿਨਾਂ ਤੋਂ ਹਾਜ਼ਰੀ ਭਰਦੀਆਂ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ ਜੀ। ਸ਼੍ਰੋਮਣੀ ਗੁਰਦੁਆਰਾ ਸਮੂਹ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਜੀ, ਤਿੰਨਾਂ ਦਾ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਮੂਹ ਸਿੰਘ ਸਾਹਿਬਾਨ ਜੀ ਦਾ, ਮੁੱਖ ਗ੍ਰੰਥੀ ਸਾਹਿਬਾਨ ਜੀ ਦਾ ਧੰਨਵਾਦ ਕਰਦੇ ਹਾਂ। ਸਾਰੀਆਂ ਸੰਗਤਾਂ ਦੇ ਹਾਰਦਿਕ ਧੰਨਵਾਦ ਸਹਿਤ ਭੁੱਲਾਂ ਦੀ ਖਿਮਾ ਮੰਗਦੇ ਹਾਂ। ਆਓ ਦੋ ਪੰਕਤੀਆਂ ਦੇ ਜਪ ਸ਼ਰਵਣ ਕਰਕੇ ਫਤਿਹ ਦੀ ਸਾਂਝ ਹਾਸਲ ਕਰੀਏ ਜੀ।
ਜਾ ਕਾ ਅੰਗ ਦਇਆਲ ਪ੍ਰਭ ਤਾਕੇ ਸਭ ਦਾਸ, ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।